गुरु रूप प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी ने लिव दा वर्णन एक चित्र राही कीता है, जिस नूं वार्तक विच सुनावना थोड़ी औखी गल है, पर फिर भी जे एकाग्रता नाल सरवण करांगे तो समझ आ जाएगी। आओ प्यार नाल सरवण करिए। पहले उन्हां दे बनाए हुए चित्र दा वर्णन करदे हाँ, फिर उन्हां दी लिखत पढ़दे हाँ। सुरत दी तार खिंची है, सब तो हेठां अड़ा है ते सब तो उत्ते ऊड़ा है। अड़ा जड़तां तो थोड़ा उपर चढ़ांगे, विचकारे च है बा, बा ते अड़ा दे विच मत है। मत तो थोड़ा उपर जावांगे, वो है मन अते बुद्ध, बुद्ध है डा डड्डा। फिर उस तो उतां है शुद्ध या सिद्ध, अमरी कांग कवि दी, अमरी अकल ते लिव, ए खा तक है। खा तो उपर शुद्ध चेतन है। सो इस तरह का एक चित्र आप जी ने बनाया है, आओ इस चित्र राही उन्हां दी लिखत ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਜੀ। ਜੇ ਇਸ ਖਿਆਲ ਨੂੰ ਲੀਕਾਂ ਵਾ ਕੇ ਸਮਝੀਏ ਤਾਂ ਇਹ ਚਿੱਤਰ ਚੰਗਾ ਕੰਮ ਦੇ ਸੀ। ਸੁਰਤ ਦੀ ਇੱਕ ਤਾਰ ਸਮਝੋ, ਜੋ ਊੜਾ ਯਾਨੀ ਸ਼ੁੱਧ ਚੇਤਨ ਤੋਂ ੜਾ ਤੱਕ ਹੈ ਯਾਨੀ ਜੜਤਾ ਤੱਕ ਹੈ। ਮਦ ਕੇਂਦਰ ਡਾ ਹੈ ਬੁੱਧ ਬੁੱਧੀ। ਜੜ ਸ੍ਰਿਸ਼ਟੀ ਦੀ ਸੁਰਤ ੜਾ ਪਰ ਹੈ, ਅੱਗੇ ਨੁਕਤੇ ਨੁਕਤੇ 'ਤੇ ਉਨਤੀ ਹੈ, ਸੁਰਤ ਮਤ ਬਣ ਜਾਂਦੀ ਹੈ। ਹਾਂਜੀ, ਸੁਰਤ ਮਤ ਬਣ ਜਾਂਦੀ ਹੈ, ਮਤ ਮਨ ਹੋ ਜਾਂਦਾ ਹੈ, ਮਨ ਬੁੱਧੀ ਬਣ ਜਾਂਦੀ ਹੈ। ਸੋ ਪੁਰਖ ਦੀ ਸੁਰਤ ਸਾਰੇ ਦਰਜਿਆਂ ਵਿੱਚ ਕੰਮ ਕਰਦੀ ਹੈ, ਪਰ ਮਨੁੱਖ ਦੀ ਸੁਰਤ ਦੀ ਪਹੁੰਚ ਬੁੱਧੀ ਮੰਡਲ ਤੱਕ ਹੈ। ਇਸ ਤੋਂ ਅੱਗੇ ਸਿੱਧੀ ਮੰਡਲ ਵਿੱਚ ਤਾਂ ਗਤੀ ਆਉਂਦੀ ਹੈ ਕਿ ਜਾਂ ਅਮਰੋਂ ਯਾਨੀ ਰੱਬ ਵੱਲੋਂ, ਜਾਂ ਸਤਸੰਗ ਨਾਲ। ਕਹਿ ਕਬੀਰ ਬੁੱਧ ਹਿਰ ਲਈ, ਮੇਰੀ ਬੁੱਧ ਬਦਲੀ ਸਿੱਧ ਪਾਈ ਵਾਲੀ ਗੱਲ ਹੋ ਜਾਵੇ। ਤਿੱਥੈ ਘੜੀਐ ਸੁਰਾਂ ਸਿਧਾਂ ਕੀ ਸੁਧ। ਕਵੀ ਆਤਕਾਂ ਦੀ ਸੁਰਤ ਖਾ ਤੱਕ ਉਛਾਲੇ ਖਾਂਦੀ ਹੈ, ਭਾਉ ਸੁਧ ਜਾਂ ਸਿੱਧ ਤੱਕ। ਕਦੇ ਇਸ ਤੋਂ ਚਿਹਰਾ ਵੀ ਖਾ ਜਾਂਦੀ ਹੈ ਪਰ ਘੱਟ, ਅਤੇ ਜਦ ਇਹਨਾਂ ਦੀ ਸੁਰਤ ਹੇਠਾਂ ਆਉਂਦੀ ਹੈ ਤਾਂ ਬਾਹ ਤੱਕ ਜਾਂਦੀ ਹੈ, ਮਤ ਤੱਕ। ਕਦੇ ੜਾ ਤੱਕ ਵੀ ਪਹੁੰਚ ਸਕਦੀ ਹੈ ਜੜਤਾ ਤੱਕ। ਸਾਧਾਰਣ ਆਦਮੀਆਂ ਦੀ ਸੁਰਤ ੜਾ ਤੋਂ ਲੈ ਕੇ ਡਾ ਤੱਕ ਰਹਿੰਦੀ ਹੈ, ਭਾਵ ਜੜਤਾ ਤੋਂ ਲੈ ਕੇ ਬੁੱਧੀ ਤੱਕ ਰਹਿੰਦੀ ਹੈ। ਡਾ ਤੋਂ ਵੱਧ ਕਦੇ ਉਛਾਲਾ ਨਹੀਂ ਖਾਂਦੀ, ਭਾਵ ਬੁੱਧੀ ਤੋਂ ਉੱਤੇ ਨਹੀਂ ਜਾਂਦੀ। ਜੇ ਕਦੀ ਖਾਵੇ ਤਾਂ ਥੋੜ੍ਹਾ ਉਰਸ ਬੇਮਲੂਮੇ ਚੜ੍ਹਾਅ ਦਾ ਪਤਾ ਨਹੀਂ ਲੱਗ ਸਕਦਾ। ਗੁਰਮੁਖ ਦੀ ਸੁਰਤ ਡਾ ਤੋਂ ਉੱਤੇ ਰਹਿੰਦੀ ਹੈ, ਭਾਵ ਬੁੱਧੀ ਤੋਂ ਉੱਤੇ ਰਹਿੰਦੀ ਹੈ, ਔਰ ਖਾ ਤੱਕ ਪੱਕ ਜਾਂਦੀ ਹੈ ਅਤੇ ਨਿਰੰਤਰ ਹੋ ਜਾਂਦੀ ਹੈ, ਭਾਵ ਲਿਵ ਤੋਂ ਉਤਾਂ ਅਬ ਚਲੀ ਕਾਂਗ ਵਿੱਚ ਰਹਿੰਦੀ ਹੈ। ਜੇ ਕਦੇ ਕਰੜੇ ਜੀਦਾਨ ਜਾਂ ਹੋਰ ਕਾਰਨ ਕਰਕੇ ਹੇਠਾਂ ਆਵੇ ਤਾਂ ਡਾ ਤੱਕ ਉਤਰਦੀ ਹੈ, ਬੁੱਧ ਤੱਕ ਆ ਸਕਦੀ ਹੈ। ਇਹ ਕਦੇ ਹੀ ਵਿਆਪਣ ਵਾਲੀ ਗੱਲ ਹੈ ਕਿ ਲਿਵ ਵਾਲੇ ਦੀ ਤਾਰ ਡਾ ਤੋਂ ਹੇਠਾਂ ਜਾਵੇ, ਭਾਵ ਬੁੱਧੀ ਤੋਂ ਹੇਠਾਂ ਆਵੇ, ਤਾਂ ਜਿਉਂ ਪੱਕਾ ਰੋਗੀ ਵੇ ਲਾਏ ਵਾਲੀ ਗਤੀ ਆਉਂਦੀ ਹੈ। ਗੁਰਮੁਖ ਨੂੰ ਜਦ ਕਾਂਗ ਆਉਂਦੀ ਹੈ ਤਾਂ ਖਾ ਤੋਂ ਚੱਕ ਕੇ ਊ ਤੱਕ ਲੈ ਜਾਂਦੀ ਹੈ, ਭਾਵ ਅਬ ਚਲੀ ਕਾਂਗ ਤੋਂ ਲੈ ਕੇ ਸ਼ੁੱਧ ਚੇਤਨ 'ਤੇ ਪਹੁੰਚ ਜਾਂਦੀ ਹੈ। ਉਹ ਊੜਾ ਪੂਰਨ ਸ਼ੁੱਧ ਚੇਤਨਤਾ ਦਾ ਦਰਜਾ ਹੈ। ਉਛਾਲੇ ਕਦੇ ਵੱਡੇ ਕਦੇ ਛੋਟੇ ਆਉਂਦੇ ਹਨ। ਸੌਖਾ ਐਂ ਸਮਝੋ ਕਿ ਮਨੁੱਖ ਦੀ ਗਤੀ ੜਾ ਤੋਂ ਡਾ ਤੱਕ ਹੈ, ਭਾਵ ਜੜਤਾ ਤੋਂ ਬੁੱਧ ਤੱਕ ਹੈ। ਕਵੀ ਆਦਿ ਦੀ ਖਾਤ ਤੱਕ ਹੇਠਾਂ ਅਤੇ ਉੱਤੇ ਆਉਂਦੀ ਹੈ, ਭਾਵ ਸੁਧ ਜਾਂ ਸਿੱਧ ਤੋਂ ਤਾਂ ਨਹੀਂ ਜਾਂਦੀ। ਲਿਵ ਵਾਲੀ ਦੀ ਗਤੀ ਖਾ ਤੋਂ ਊੜੇ ਤੱਕ ਉਛਾਲੀ ਖਾਂਦੀ ਰਹਿੰਦੀ ਹੈ, ਭਾਵ ਅਬ ਚਲੀ ਕਾਂਗ ਤੋਂ ਸ਼ੁੱਧ ਚੇਤਨ ਤੱਕ। ਅਮਰੀ ਅਕਲ ਸਿੱਧੀ ਤੇ ਅਮਰੀ ਉਛਾਲਿਆਂ ਨੂੰ ਕਵੀ ਅਰਥਾਤ ਕਲਾ ਕੌਂਸਲ ਵਾਲੇ ਕਦੇ ਕਦੇ ਪਾਉਂਦੇ ਹਨ। ਜਦ ਪਾਉਂਦੇ ਹਨ ਉਸ ਨੂੰ ਪ੍ਰਗਟ ਕਰਨ ਵਿੱਚ ਵਰਤਦੇ ਹਨ, ਜਿਸ ਤੇ ਜਗਤ ਮਨ ਉੱਨਤ ਆਉਂਦਾ ਹੈ, ਪਰ ਆਪੂ ਨੂੰ ਟੋਟਾ ਤੇ ਸੋਕੇ ਬਹੁਤੇ ਪੈਂਦੇ ਹਨ। ਗੁਰਮੁਖ ਲੋਕ ਲਿਵ ਦੇ ਰਸ ਵਿੱਚ ਲੀਨ ਰਹਿੰਦੇ ਹਨ, ਉਛਾਲਿਆਂ ਨੂੰ ਅੰਦਰੇ ਜੀਵਰਦੇ ਹਨ, ਜੇ ਵਰਤਦੇ ਹਨ ਤਾਂ ਸ੍ਰਿਸ਼ਟੀ ਦੁੱਖ ਹਰਨ ਲਈ, ਜੀਦਾਨ ਦੇਣ ਲਈ, ਤੇ ਕਦੇ ਕਦੇ ਕਲਾ ਕੌਂਸਲੀਆਂ ਵਾਂਗੂ ਵੀ। ਪਰ ਗੁਰਮੁਖ ਸਦਾ ਇਸ ਨੇਮ ਤੇ ਟੁਰਦੇ ਹਨ, ਜੇ ਕੋ ਆਪਣੀ ਓਟ ਸਮਾਰੇ, ਜੈਸਾ ਬਿੱਤ ਤੈਸਾ ਹੋਏ ਵਰਤੈ, ਆਪਣਾ ਬਲ ਨਹੀਂ ਹਾਰੇ। ਇਹਨਾਂ ਨੂੰ ਟੋਟਾ ਸੋਕਾ ਨਹੀਂ ਪੈਂਦਾ, ਢਿੱਲਾਪਨ ਪਵੇ ਤਾਂ ਘੱਟ, ਪਰ ਬੜਾ ਥੋੜ੍ਹਾ ਚਿਰ ਰਹਿੰਦਾ ਹੈ। ਜੋ ਉਪਕਾਰ ਸ੍ਰਿਸ਼ਟੀ ਦਾ ਕਰਦੇ ਹਨ, ਇਹ ਮਾਨੋ ਆਪਣੇ ਸਰੀਰ, ਆਪਣੇ ਰੱਤ, ਆਪਣੇ ਖੂਨ ਨੂੰ ਭੋਜਨ ਬਣਾ ਕੇ ਭੁੱਖਿਆਂ ਨੂੰ ਪਾਲਦੇ ਹਨ। ਇਹਨਾਂ ਦੀ ਸੁਰਤ ਡੂੰਘੇ ਜਲਾਂ ਵਾਂਗ ਅਡੋਲ ਹੁੰਦੀ ਹੈ, ਪਰ ਟਿਕਾਣੇ ਟਿੱਕੇ ਦੇ ਬਲੀਦਾਨ ਹੁੰਦੇ ਹਨ। ਜਗਤ ਮਨ ਇਹਨਾਂ ਨੂੰ ਜਾਂ ਦਰਿਦਰੀ ਜਾਂ ਖੁਦਗਰਜ਼ ਜਾਂ ਬਾਉਲੇ ਆਖਦਾ ਹੈ। ਹਾਂਜੀ, ਜਗਤ ਮਨ ਇਹਨਾਂ ਪਰਉਪਕਾਰੀਆਂ ਨੂੰ ਜਾਂ ਦਰਿਦਰੀ ਜਾਂ ਖੁਦਗਰਜ਼ ਜਾਂ ਬਾਉਲੇ ਆਖਦਾ ਹੈ। ਨਿੰਦਾ ਦੀ ਸੂਲ ਸੇਜਾ, ਵੈਰ ਦੀ ਅਗਨ ਚੌਂਕੀ ਇਹਨਾਂ ਨੂੰ ਪ੍ਰਦਾਨ ਕਰਦਾ ਹੈ। ਇਹ ਭੁੱਲ ਸੰਸਾਰ ਨੇ ਕਈ ਵੇਰ ਕੀਤੀ, ਇਹਨਾਂ ਨੇ ਸਦਾ ਬਖਸ਼ੀ। ਪਰ ਜਦ ਕਦੀ ਇਸ ਸੰਪਰਦਾ ਦਾ ਕੋਈ ਸਰਦਾਰ ਆਇਆ, ਸੰਸਾਰ ਨੇ ਅਕਸਰ ਉਹ ਸਲੂਕ ਕੀਤਾ। ਕਾਰਨ ਇਹ ਕਿ ਸੰਸਾਰ ਦੇ ਮਨ ਦੀ ਗਤੀ ਬੁੱਧੀ ਤੋਂ ਅਗੇਰੇ ਨਹੀਂ ਉੱਠਦੀ, ਅਤੇ ਇਹਨਾਂ ਦੀ ਉਚੇਰੀ ਦਸ਼ਾ ਨੂੰ ਸੰਸਾਰ ਸਮਝ ਨਹੀਂ ਸਕਦਾ। ਕਵੀ ਨਿਰੇ ਕਵੀ ਹੁੰਦੇ ਹਨ, ਪਰ ਗੁਰਮੁਖ ਕਈ ਵੇਰ ਸੁੱਤੇ ਕਵੀ ਹੁੰਦਾ ਹੈ। ਗੁਰਮੁਖ ਅਤੇ ਕਵੀ ਦੋ ਗੱਲਾਂ ਜਿੱਥੇ ਹੋਣ, ਉੱਥੇ ਸਿਮਰਨ ਵਾਲੀ ਲਗਾਤਾਰਤਾ ਹੁੰਦੀ ਹੈ। ਚਾਹੋ ਕਵੀ ਲਿਖ ਕੇ ਜਾਂ ਮੂੰਹੋਂ ਕਹਿ ਕੇ ਆਪਣੀ ਉੱਚਤਾ ਦਾਨ ਕਰਦਾ ਹੋਵੇ, ਗੁਰਮੁਖ ਹੋਣ ਕਰਕੇ ਉਸਦੀ ਲਗਾਤਾਰਤਾ ਜਾਰੀ ਰਹਿੰਦੀ ਹੈ। ਅਤੇ ਗੁਰੂ ਸਰਬਗਿਆਤਾ ਹੋਣ ਕਰਕੇ ਕਵੀ ਵੀ ਹੈ, ਗੁਰਮੁਖ ਵੀ ਹੈ, ਗੁਰੂ ਵੀ ਹੈ, ਅਵਤਾਰ ਵੀ ਹੈ, ਨਬੀ ਵੀ ਹੈ। ਉਹ ਹਿਸਾਬਾਂ ਤੋਂ ਉੱਪਰ ਹੈ, ਉਹ ਗੁਰੂ ਨਾਨਕ ਦੇਵ ਗੋਬਿੰਦ ਰੂਪ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।